ਪਿਆਰ ਨਾਲ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਆਖੁੱਟ ਆਤੋਲ। ਇਹ ਪਾਵਨ ਪਵਿੱਤਰ ਬਾਣੀ ਰਾਗ ਗੌੜੀ ਮਹਲਾ ਪੰਜਵਾਂ ਅੰਗ 100 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਇਹਨਾਂ ਪਾਵਨ ਪੰਕਤੀਆਂ ਰਾਹੀਂ ਜਗਿਆਸੂਆਂ ਨੇ ਸਿਮਰਨ ਬਾਰੇ ਭਾਈ ਸਾਹਿਬ ਜੀ ਨਾਲ ਬਚਨ ਕੀਤਾ ਹੈ। ਆਪ ਜੀ ਉੱਤਰ ਦੇ ਰਹੇ ਹਨ, ਸਿਮਰਨ ਦਾ ਮੰਤਵ ਰੱਬ ਜੀ ਨਾਲ ਪਿਆਰ ਪਾਉਣਾ ਤੇ ਆਪਣੇ ਆਪ ਨੂੰ ਸਾਈ ਨਾਲ ਇੱਕ ਮਿੱਕ ਕਰਨਾ ਹੈ। ਸਿਰਫ ਮਾਲਾ ਫੇਰਨਾ ਹੀ ਮੰਤਵ ਸਮਝ ਲੈਣਾ ਮੁਰਦਾ ਸਾਧਨ ਹੈ। ਕੀਰਤਨ ਇਮੋਸ਼ਨ ਪੈਦਾ ਕਰਦਾ ਹੈ, ਇਸ ਵਾਸਤੇ ਆਤਮਾ ਦਾ ਪਰਮਾਤਮਾ ਨਾਲ ਪਿਆਰ ਪਾਉਣ ਵਿੱਚ ਕੀਰਤਨ ਸਹਾਈ ਹੁੰਦਾ ਹੈ। ਜਿਸ ਤਰ੍ਹਾਂ ਲੱਕੜੀ ਨੂੰ ਲੱਕੜੀ ਨਾਲ ਸਰੇਸ਼ ਜੋੜਦੀ ਹੈ, ਤਿਵੇਂ ਆਤਮਾ ਦਾ ਪਰਮਾਤਮਾ ਨਾਲ ਜੋੜ ਪ੍ਰੇਮ ਨਾਲ ਹੁੰਦਾ ਹੈ। ਮਨ ਨੂੰ ਨਿਰਮਲ ਕਰਨਾ ਬੜਾ ਜ਼ਰੂਰੀ ਹੈ। ਜਦ ਮਨ ਨਿਰਮਲ ਹੋ ਗਿਆ, ਫਿਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ ਵਾਲੀ ਦਸ਼ਾ ਹੋ ਜਾਂਦੀ ਹੈ। ਜਦ ਫੁੱਲ ਵਿੱਚ ਖੁਸ਼ਬੂ ਵਸ ਜਾਂਦੀ ਹੈ, ਫਿਰ ਭੌਰੇ ਆਪ ਹੀ ਉਸ ਦੇ ਗਿਰਦ ਆ ਜਾਂਦੇ ਹਨ। ਅਸਲ ਚੀਜ਼ ਮਨ ਦਾ ਨਿਰਮਲ ਹੋਣਾ ਹੈ। ਬਾਕੀ ਜੋ ਲੋਕ ਹੋਰ ਭੁਲਾਵੇ ਦਿੰਦੇ ਹਨ, ਉਹ ਤਾਂ ਕੇਵਲ ਭੂਤ ਖੇਡਾਂ ਹਨ। ਸਤਿਗੁਰੂ ਨਾਨਕ ਦੇਵ ਜੀ ਨੂੰ ਫਿਜ਼ੀਕਲੀ ਮਟੀਰੀਅਲਾਈਜ਼ ਜੈਂਜ ਕਹਿ ਲਈਏ ਕਿ ਸਰੀਰਕ ਆਕਾਰ ਵਿੱਚ ਕਰਕੇ ਦਰਸ਼ਨ ਕਰਨ ਦੀ ਬਜਾਏ ਆਪ ਉੱਚੇ ਉੱਠੋ। ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਵਾਸਤੇ ਪਹਿਲਾਂ ਸਾਡੇ ਹਿਰਦੇ ਦੇ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਗੰਦੇ ਘਰ ਵਿੱਚ ਕੋਈ ਸ਼ਹਿਨਸ਼ਾਹ ਕਿਵੇਂ ਆ ਸਕਦਾ? ਅਸਲੀ ਚੀਜ਼ ਨਾਮ ਸਿਮਰਨ ਹੈ। ਆਪ ਲੋਕ ਇਸ ਨੂੰ ਮਾਮੂਲੀ ਗੱਲ ਸਮਝ ਕੇ ਗੌ ਨਹੀਂ ਕਰਦੇ ਤੇ ਕੋਈ ਯੋਗ ਦੇ ਸਾਧਨ ਕਰਨ ਲੱਗ ਜਾਂਦੇ ਹਨ। ਦਸਮ ਦੁਆਰ ਦਾ ਖੁੱਲਣਾ ਜਾਂ ਕੁੰਡਲਨੀ ਦਾ ਸੁਲਝਣਾ, ਇਹ ਗੁਰਸਿੱਖੀ ਵਿੱਚ ਨਾਮ ਸਿਮਰਨ ਨਾਲ ਸਹਿਜੇ ਹੀ ਹੋ ਜਾਂਦੇ ਹਨ। ਸਿਮਰਨ ਕਰਨ ਵਾਲੇ ਨੂੰ ਆਪਣੀ ਮਸ਼ਹੂਰੀ ਮਾਇਆ ਦੀ ਚਾਹ ਤੇ ਕਰਾਮਾਤਾਂ ਤੋਂ ਉੱਚਾ ਉੱਠਣਾ ਚਾਹੀਏ। ਇਹ ਚੀਜ਼ਾਂ ਇਸ ਰਸਤੇ ਵਿੱਚ ਰੁਕਾਵਟਾਂ ਹਨ। ਰੱਬ ਜੀ ਅੱਗੇ ਆਪਣੇ ਆਪ ਨੂੰ ਮੁਕੰਮਲ ਸਮਰਪਣ ਕਰ ਦਿਓ, ਫਿਰ ਉਹ ਬਿੱਲੀ ਦੇ ਬਲੂੰਗੜੇ ਵਾਂਗੂ ਸਾਡੀ ਆਪ ਹੀ ਸੰਭਾਲ ਕਰੇਗਾ। ਫਕੀਰ ਨੂੰ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਅੱਜ ਖਾ ਕੇ ਕੱਲ ਦੀ ਰੋਟੀ ਦਾ ਫਿਕਰ ਨਹੀਂ ਕਰਨਾ ਚਾਹੀਦਾ। ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਇੱਕ ਵਾਰਤਾ ਹੈ, ਇੱਕ ਫਕੀਰ ਸੀ। ਉਸ ਵਕਤ ਦੇ ਬਾਦਸ਼ਾਹ ਨੇ ਉਸ ਨੂੰ ਆਪਣੀ ਬੇਟੀ ਦਾ ਡੋਲਾ ਦੇਣਾ ਚਾਹਿਆ। ਫਕੀਰ ਨੇ ਆਖਿਆ, ਇਹ ਮਹੱਲਾ ਵਿੱਚ ਨਾਜ ਨਖਰੇ ਨਾਲ ਪਲੀ ਹੈ, ਫਕੀਰੀ ਦੀ ਦੁਸ਼ਵਾਰੀ ਨਹੀਂ ਚੱਲ ਸਕੇਗੀ। ਇਹ ਰੇਸ਼ਮਾ ਤੇ ਮਖਮਲਾ ਪਹਿਣ ਦੀ ਹੈ, ਫਕੀਰ ਤਾਂ ਪਾਟੇ ਕੱਪੜੇ ਸਾਈਂ ਦੇ ਤਕਵੇ ਤੇ ਗੁਜ਼ਰਾਨ ਕਰਦੇ ਹਨ। ਬਾਦਸ਼ਾਹ ਨੂੰ ਫਕੀਰ ਦੀ ਬੜੀ ਕਦਰ ਤੇ ਤੌਕੀਰ ਸੀ। ਬਾਦਸ਼ਾਹ ਦੀ ਬੇਟੀ ਵੀ ਸਾਦਗੀ ਦਾ ਜੀਵਨ ਗਰੀਬੀ ਵਿੱਚ ਗੁਜ਼ਾਰਨ ਵਾਸਤੇ ਤਿਆਰ ਹੋ ਗਈ। ਫਕੀਰ ਬਾਦਸ਼ਾਹ ਦੀ ਬੇਟੀ ਨੂੰ ਵਿਆਹ ਕੇ ਆਪਣੀ ਝੌਂਪੜੀ ਵਿੱਚ ਲੈ ਆਇਆ। ਇੱਕ ਦਿਨ ਬਾਦਸ਼ਾਹ ਦੀ ਲੜਕੀ ਨੇ ਇੱਕ ਬਾਸੀ ਰੋਟੀ ਦਾ ਟੁਕੜਾ ਕੱਲ੍ਹ ਲਈ ਰੱਖ ਛੱਡਿਆ। ਜਦ ਫਕੀਰ ਨੇ ਦੇਖਿਆ, ਉਦਾਸ ਹੋ ਗਿਆ। ਕਹਿਣ ਲੱਗਾ, ਸਾਨੂੰ ਰੱਬ ਜੀ ਤੇ ਭਰੋਸਾ ਲੋੜ ਹੈ। ਜਿਹੜਾ ਫਕੀਰ ਕੱਲ੍ਹ ਵਾਸਤੇ ਰੋਟੀ ਲੁਕਾ ਰੱਖਦਾ ਹੈ, ਉਸ ਨੂੰ ਹਾਲੇ ਰੱਬ ਦੀ ਰਾਜ਼ਕ ਤੇ ਸ਼ੱਕ ਹੈ। ਪੱਲੇ ਕਦੀ ਨਾ ਬੰਨਦੇ ਪੰਛੀ ਤੇ ਦਰਵੇਸ਼, ਜਿੰਨਾ ਤਕਵਾ ਰੱਬ ਤੇ ਓਨਾ ਰਿਜ਼ਕ ਹਮੇਸ਼। ਇਸ ਤਰ੍ਹਾਂ ਇਹ ਬਚਨ ਬਲਾਸ ਚੱਲਦਿਆਂ ਅਗਲੀ ਮੰਜ਼ਿਲ ਤੇ ਪਹੁੰਚਦੇ ਹਨ। ਰੌਸ਼ਨੀ ਜਾਂ ਅੱਖ ਦੇ ਬਿੰਦੂ ਤੇ ਲਾਈਟ ਦੇਖਣੀ, ਗੁਰੂ ਸਾਹਿਬਾਨ ਦੀਆਂ ਮੂਰਤਾਂ ਸਮਾਧੀ ਲਾ ਕੇ ਦੇਖਣੀਆਂ, ਇਹ ਤਾਂ ਮਿਸਮਰੇਜੀ ਜਾਂ ਭੂਤ ਵਿਦਿਆ ਹੈ, ਇਹ ਤਮਾਸ਼ਾ ਹੈ। ਜੇ ਕੋਈ ਮੁਰਦੇ ਨੂੰ ਜਵਾਲਣ ਤੱਕ ਦੀ ਕਰਾਮਾਤ ਦੀ ਸ਼ਕਤੀ ਵੀ ਰੱਖਦਾ ਹੈ ਤਾਂ ਉਸ ਦੀ ਕੋਈ ਕੀਮਤ ਨਹੀਂ। ਭਾਈ ਅਸਲ ਚੀਜ਼ ਕਲੇਜੇ ਵਿੱਚ ਠੰਡ ਵਰਤਣਾ ਹੈ। ਸਿਮਰਨ ਨਾਲ ਸੁਭਾਅ ਬਦਲਦਾ ਹੈ। ਦੀਸ ਤਮਾਸ ਨਾ ਖਾਏ ਬਿਲਾਈ, ਮਹਾ ਕਸਾਬ ਛੁਰੀ ਫੁੱਟ ਪਾਈ। ਰਾਮ ਨੇ ਇੱਕ ਫਕੀਰ ਨੇ ਅਹਿਲਿਆ ਤਪਸ਼ਣੀ ਨੂੰ ਆਪਣੇ ਪੈਰ ਨਾਲ ਛੋਹ ਦੇ ਕੇ ਤਾਰਿਆ ਸੀ, ਜੋ ਆਪਣੇ ਪਤੀ ਗੌਤਮ ਰਿਸ਼ੀ ਦੇ ਸਰਾਪ ਨਾਲ ਸਿਲ ਹੋ ਗਈ ਸੀ। ਪਰ ਰਾਮ ਨਾਮ ਨੇ ਅਣਗਿਣਤ ਬੰਦਿਆਂ ਨੂੰ ਤਾਰਿਆ ਹੈ। ਇਹਦੀ ਗਵਾਹੀ ਗੁਸਾਈ ਤੁਲਸੀਦਾਸ ਜੀ ਇਉਂ ਦਿੰਦੇ ਹਨ, ਕਹੋ ਕਹਾਂ ਲੱਗ ਰਾਂ ਨਾਮ ਬੜਾਈ, ਰਾਮ ਨਾ ਸਕੇ ਨਾਮ ਗੁਣ ਗਾਈ। ਨਾਮ ਰਸਨਾ ਨਾਲ ਜਪਣਾ ਚਾਹੀਦਾ ਹੈ, ਸਰੀਰਕ ਮੰਡਲ ਵਿੱਚ ਲੱਗ ਰਹੇ ਧਿਆਨ ਨੂੰ ਕਿਸੇ ਸਰੀਰਕ ਕਿਰਿਆ ਨਾਲ ਹੀ ਜੂ ਚੁੱਕੀ ਦਾ ਹੈ, ਉਹ ਹੈ ਜੀਭ। ਜੀਭ ਨਾਲ ਨਾਮ ਜਪਣਾ, ਜੀਭ ਨਾਲ ਜਪਿਆ ਇਹ ਫਿਰ ਆਪੇ ਹੀ ਹੇਠਾਂ ਲੈ ਜਾਂਦਾ ਹੈ, ਹੌਲੀ ਹੌਲੀ ਪ੍ਰਾਣਾਂ ਵਿੱਚ ਵਸ ਜਾਂਦਾ ਹੈ, ਜਿਵੇਂ ਡਿਓੜੀ ਵਿੱਚ ਰੱਖੇ ਦੀਪਕ ਨਾਲ ਦੋਵੇਂ ਪਾਸੇ ਚਾਨਣਾ ਹੁੰਦਾ ਹੈ। ਜੀਭ ਨਾਲ ਨਾਮ ਜਪਣ ਨਾਲ ਦੋਵੇਂ ਅੰਦਰ ਤੇ ਬਾਹਰ ਚਾਨਣ ਹੋ ਜਾਂਦੇ ਹਨ। ਇੰਟਰੋਸਪੈਕਸ਼ਨ ਤੇ ਸਿਮਰਨ ਦੋਨੋਂ ਜ਼ਰੂਰੀ ਹਨ। ਸਿਮਰਨ ਵਿੱਚ ਤਾਕਤ ਹੈ, ਜੇ ਕ੍ਰੋਧੀ ਕਰੇਗਾ ਤਾਂ ਕ੍ਰੋਧ ਵਧਾ ਲਏਗਾ। ਇਸ ਵਾਸਤੇ ਹਰ ਫੁਰਨੇ ਤੇ ਹਰ ਐਕਸ਼ਨ ਨੂੰ ਵਿਚਾਰਨਾ ਵੀ ਜ਼ਰੂਰੀ ਹੈ। ਸਿਮਰਨ ਵਿੱਚ ਵੀ ਵਿਤੋਂ ਵੱਧ ਨਹੀਂ ਕਰਨਾ ਚਾਹੀਦਾ। ਹਉਮੈ ਮਾਰ ਕੇ ਗੁਰਬਾਣੀ ਦੀ ਰੋਸ਼ਨੀ ਹੇਠ ਗੁਰਮੁਖ ਦੇ ਦੱਸੇ ਰਾਹ ਤੇ ਚੱਲਣ ਦੀ ਲੋੜ ਹੈ। ਪਹਿਲਾਂ ਸਿਮਰਨ ਮੈਲ ਕੱਟਦਾ ਹੈ, ਫਿਰ ਨਿਰਮਲ ਮਨ ਵਿੱਚ ਸਿਮਰਨ ਨਾਲ ਵਾਹਿਗੁਰੂ ਦਾ ਵਾਸਾ ਹੁੰਦਾ ਹੈ। ਥੋੜਾ ਥੋੜਾ ਰੋਜ਼ ਸਿਮਰਨ ਕਰਨ ਨਾਲ ਇਹ ਲਗਾਤਾਰ ਲਿਵ ਬਣ ਜਾਂਦੀ ਹੈ ਤੇ ਇਟਰਨਲ ਸੋਚ ਵਿੱਚ ਲੈ ਜਾਂਦਾ ਹੈ। ਸਤਿਗੁਰਾਂ ਨੇ ਸਿੱਖ ਨੂੰ ਖੁੱਡ ਤੇ ਚੂਹੇ ਨਹੀਂ ਬਣਾਇਆ ਜੋ ਪਹਾੜਾਂ ਦੀਆਂ ਕੁੰਦਰਾਂ ਵਿੱਚ ਵੜ ਕੇ ਸਮਾਧੀਆਂ ਲਾ ਬੈਠੋ। ਅਸਾਂ ਨੇ ਗ੍ਰਿਸਤ ਵਿੱਚ ਰਹਿ ਕੇ ਹੱਸਦੇ ਖੇਲਦੇ ਖਾਂਦੇ ਪੀਂਦੇ ਜਗਤ ਫਸਾਉਦੀਆਂ ਤੋਂ ਉੱਪਰ ਉੱਪਰਲੀ ਫਿਜ਼ਾ ਵਿੱਚ ਤਰਦਿਆਂ ਨਿਰਲੇਪ ਰਹਿ ਕੇ ਗੁਰਮੁਖ ਬਣਨਾ ਹੈ।